ਦੋਵਾਂ ਨਾਲ ਸੰਬੰਧ ਹੀ ਨਹੀਂ ਜੁੜਦਾ। ਹੁਣ ਸਭ ਤੋਂ ਵੱਡੇ ਜਿਹੜੇ ਗੁਨਾਹ ਨੇ ਨਾ, ਕਤਲ ਹੈ, ਗਾਰਤ ਹੈ, ਡਕੈਤੀ ਹੈ, ਚੋਰੀ ਹੈ, ਅਤੇ ਜਿਹਨਾਂ ਭਗਤਾਂ ਨੂੰ ਸੂਲੀ 'ਤੇ ਚਾੜਿਆ ਗਿਆ, ਤੱਤੀ ਤਵੀ 'ਤੇ ਬਿਠਾਇਆ ਗਿਆ, ਜਾਂ ਜਿਹਨਾਂ ਦੇ ਬੰਦ ਬੰਦ ਕੱਟੇ ਗਏ ਨੇ, ਇਹਨਾਂ ਜੁਰਮਾਂ ਦੇ 'ਚੋਂ ਇੱਕ ਵੀ ਨਹੀਂ, ਨਾ ਕਿਸੇ ਨੇ ਚੋਰੀ ਕੀਤੀ, ਨਾ ਕਿਸੇ ਨੇ ਯਾਰੀ ਕੀਤੀ, ਨਾ ਕਿਸੇ ਨੇ ਕਤਲ ਕੀਤਾ, ਨਾ ਕਿਸੇ ਨੇ ਡਾਕਾ ਡਾਲਿਆ। ਫਿਰ ਇਤਨੀਆਂ ਕਰਨੀਆਂ ਸਜ਼ਾਵਾਂ ਕਿਉਂ, ਜਿਹੜੀਆਂ ਆਮ ਚੋਰਾਂ ਨੂੰ ਵੀ ਨਹੀਂ ਦਿੱਤੀਆਂ ਜਾਂਦੀਆਂ? ਇਤਨੀ ਵਿਰੋਧਤਾ ਕਿਉਂ? ਦਰਅਸਲ ਉਹ ਇਤਨੀ ਉੱਚੀ ਗੱਲ ਕਰ ਦੇਣ, ਸਿਰ ਤੋਂ ਉੱਪਰੋਂ ਲੰਘ ਜਾਂਦੀ। ਤੇ ਆਮ ਸਤਾਧਾਰੀ ਦਾ ਸੰਬੰਧ ਜੁੜਦਾ ਹੈ। ਤੋ ਜਿੱਥੇ ਜਗਤ ਨੇ ਪਾਗਲਾਂ ਨੂੰ ਪਾਗਲ ਆਖਿਆ, ਆਪ ਸੁਣ ਕੇ ਹੈਰਾਨ ਹੋਵੋਗੇ, ਭਗਤਾਂ ਨੂੰ ਵੀ ਪਾਗਲ ਆਖਿਆ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਲੋਕੀ ਮੈਨੂੰ ਕਹਿੰਦੇ ਨੇ, ਕੋਈ ਕਹੇ ਭੂਤ ਨਾ ਕੋਈ ਬੇਤਾਲਾ। ਜਿਸ ਸਿਖਰ ਦਾ ਗੁਰੂ ਨਾਨਕ ਜ਼ਿਕਰ ਕਰਦੇ ਨੇ, ਅਗਰ ਕੋਈ ਉਸ ਸਿਖਰਤਾ ਨੂੰ ਛੂਹ ਲਵੇ, ਤਾਂ ਮੈਂ ਇਤਨੀ ਅਰਜ਼ ਕਰਦੇ ਹਾਂ, ਘਰ ਦੇ ਬੰਦੇ ਪਾਗਲ ਕਹਿਣ ਲੱਗ ਪੈਣਗੇ, ਆਲੇ ਦੁਆਲੇ ਦੇ ਪੜੋਸੀ ਵੀ ਕਹਿਣ ਲੱਗ ਪੈਣਗੇ। ਅਤੇ ਜੇ ਅਜੇ ਨਹੀਂ ਆਖਦੇ ਪਏ, ਤਾਂ ਖਿਮਾ ਕਰਨੀ, ਅਜੇ ਮਾਰਗ ਵੀ ਸੱਚ ਦਾ ਨਹੀਂ, ਸੱਚ ਦੇ ਮਾਰਗ 'ਤੇ ਚੱਲਣੀ ਬੰਦਾ ਪਾਗਲ ਹੈ, ਉਹ ਮਾਰਗ ਹੀ ਹੋਵੇ। ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ। ਜੇ ਅਜੇ ਕੋਈ ਪਾਗਲ ਨਹੀਂ ਨਾ ਕਹਿ ਰਿਹਾ, ਤਾਂ ਫਿਰ ਸਮਝ ਲੈਣਾ ਕੁਛ ਕਮੀ ਹੈ, ਅਜੇ ਸੱਚ ਨੂੰ ਛੂਹਣ ਦੇ 'ਚ ਕੁਛ ਕਮੀ ਹੈ। ਭਗਤਾਂ ਨੂੰ ਵੀ ਜਗਤ ਨੇ ਪਾਗਲ ਆਖਿਆ, ਕਬੀਰ ਕਹਿ ਰਹੇ ਨੇ, ਲੋਕ ਕਹੇ ਕਬੀਰ ਬੌਰਾਨਾ, ਕਬੀਰ ਕਾ ਮਰਮ ਰਾਮ ਹੀ ਜਾਣਾ। ਹੁਣ ਬਨਾਰਸ ਦੇ 'ਚ ਇੱਕੋ ਇੱਕ ਤੋਂ ਬੰਦਾ ਹੈ ਕਬੀਰ, ਜਿਹੜਾ ਇਤਨਾ ਸਿਆਣਾ ਹੈ, ਅਤੇ ਜਗਤ ਇਹਨੂੰ ਹੀ ਪਾਗਲ ਆਖੀ ਜਾਂਦਾ, ਸੰਸਾਰ ਇਸ ਨੂੰ ਹੀ ਪਾਗਲ ਆਖੀ ਜਾਂਦਾ। ਵਕਤ ਦਾ ਇੱਕੋ ਇੱਕ ਤੇ ਅਵਤਾਰੀ ਪੁਰਸ਼ ਆਇਆ ਜੋ ਜਗਤ ਨੂੰ ਸਿੱਧਾ ਰਸਤਾ ਦਿਖਾਏਗਾ, ਉਹਨੂੰ ਹੀ ਲੋਕੀ ਭੂਤਨਾ ਅਤੇ ਬੇਤਾਲਾ ਆਖੀ ਜਾਂਦੇ। ਕਾਰਨ ਕੀ ਹੈ? ਤਾਲਮੇਲ ਨਹੀਂ ਬੈਠਦਾ। ਔਰ ਮੈਂ ਇਤਨੀ ਅਰਜ਼ ਕਰਦੇ ਹਾਂ, ਜਿੱਥੇ ਜਗਤ ਨੂੰ ਪਾਗਲਾਂ ਦੀ ਗੱਲ ਨਹੀਂ ਚੰਗੀ ਲੱਗਦੀ, ਭਗਤਾਂ ਦੀ ਨਹੀਂ ਚੰਗੀ ਲੱਗਦੀ, ਇਹ ਹਕੀਕਤ ਹੈ, ਬਿਲਕੁਲ ਸੱਚਾਈ ਹੈ। ਗੁਰਬਾਣੀ ਉਸ ਢੰਗ ਨਾਲ ਚੰਗੀ ਲੱਗਦੀ ਹੋਵੇ ਜਿਸ ਢੰਗ ਨਾਲ ਕਿ ਉਹ ਚੰਗੀ ਹੈ, ਔਖੀ ਇਹ ਗੱਲ ਨਹੀਂ ਲੱਗਦੀ, ਉਤਨੀ ਗੱਲ ਨਹੀਂ, ਤਾਲਮੇਲ ਨਹੀਂ ਬੈਠਦਾ। ਇਹ ਨਿਰਵੈਰ ਦੀ ਗੱਲ ਹੈ, ਹਿਰਦਾ ਵੈਰ ਨਾਲ ਭਰਿਆ ਹੋਇਆ, ਤਾਲਮੇਲ ਨਹੀਂ ਬੈਠਦਾ। ਇਹ ਨਿਰਭਉ ਦੀ ਗੱਲ ਹੈ, ਹਿਰਦਾ ਭੈ ਨਾਲ ਭਰਿਆ ਹੋਇਆ, ਤਾਲਮੇਲ ਨਹੀਂ ਬੈਠਦਾ। ਇਹ ਸੱਚ ਦੀ ਗੱਲ ਹੈ, ਹਿਰਦਾ ਝੂਠ ਨਾਲ ਭਰਿਆ ਹੋਇਆ, ਤਾਲਮੇਲ ਨਹੀਂ ਬੈਠਦਾ। ਤੋ ਹਮੇਸ਼ਾ ਹੀ ਸੰਸਾਰ ਵਿੱਚ ਇਹ ਸੰਘਰਸ਼ ਰਿਹਾ। ਸੰਸਾਰ ਨੇ ਨਾ ਪਾਗਲ ਨੂੰ ਬਰਦਾਸ਼ਤ ਕੀਤਾ ਅਤੇ ਨਾ ਭਗਤ ਨੂੰ। ਇਸ ਵਾਸਤੇ ਕਈ ਦਫ਼ਾ ਐਸਾ ਵੀ ਹੋਇਆ ਕਿ ਪਾਗਲਾਂ ਨੂੰ ਭਗਤ ਸਮਝ ਲਿਆ ਗਿਆ ਅਤੇ ਭਗਤਾਂ ਨੂੰ ਪਾਗਲ ਸਮਝ ਲਿਆ ਗਿਆ, ਕਿਉਂਕਿ ਦੋਵੇਂ ਜੋ ਪਾਗਲ, ਪਾਗਲ ਤੇ ਪਾਗਲ ਹੈ, ਭਗਤ ਵੀ ਪਾਗਲ ਹੈ ਸੰਸਾਰ ਦੀ ਦ੍ਰਿਸ਼ਟੀ, ਕਿਉਂਕਿ ਤਾਲਮੇਲ ਨਹੀਂ ਨਾ ਬੈਠਦਾ। ਹੁਣ ਭਗਤ ਜਿਹੜੀਆਂ ਗੱਲਾਂ ਕਰਦਾ, ਉਹ ਸਾਡੇ ਤਾਲਮੇਲ 'ਚ ਬੈਠਦੀਆਂ ਹੀ ਨਹੀਂ, ਭਾਈ ਕਿੱਥੋਂ ਦੀਆਂ ਗੱਲਾਂ ਕਰ ਰਿਹਾ। ਯਕੀਨ ਜਾਣੋ, ਤੁਸੀਂ ਬਾਣੀ ਅਗਰ ਕੋਈ ਪੜ੍ਹ ਰਿਹਾ ਹੋਵੇ, ਤੇ ਸੱਚੀ ਗੱਲ ਹੁਣ ਇੱਥੇ ਬੈਠੀ ਹੈ, ਤੇ ਮਨੁੱਖ ਇਹ ਹੀ ਸੋਚੇਗਾ, ਪਤਾ ਨਹੀਂ ਕਿੱਥੋਂ ਦੀਆਂ ਗੱਲਾਂ ਨੇ। ਤੁਸੀਂ ਕਹਿ ਸਕਦੇ ਹੋ ਇੱਥੋਂ ਦੀਆਂ ਗੱਲਾਂ ਨੇ, ਇੱਥੋਂ ਦੀ ਗੱਲਾਂ ਹੀ ਨਹੀਂ ਹੈ, ਇਹ ਕਿਸੇ ਹੋਰ ਥਾਂ ਦੀਆਂ ਗੱਲਾਂ ਨੇ, ਕਿਸੇ ਹੋਰ ਜਹਾਨ ਦੀਆਂ ਗੱਲਾਂ ਨੇ, ਕਿਸੇ ਹੋਰ ਦੁਨੀਆਂ ਦੀ ਗੱਲਾਂ ਨੇ। ਤੇ ਕਿਸੇ ਪਾਗਲ ਨੂੰ ਵੀ ਸਾਹਮਣੇ ਬਿਠਾ ਕੇ ਵੇਖਣਾ, ਉਹ ਵੀ ਜਿਹੜੀ ਗੱਲ ਕਰੇਗਾ ਉਹਦੇ ਨਾਲ ਵੀ ਤਾਲਮੇਲ ਨਹੀਂ ਬੈਠਦਾ, ਉਹ ਵੀ ਕਿਸੇ ਹੋਰ ਦੁਨੀਆਂ ਦੀ ਗੱਲ ਕਰਦਾ। ਐਸਾ ਨਾ ਸੁਣਨਾ ਕਿ ਅਸੀਂ ਪਾਣੀ ਪਏ ਸੁਣਦੇ ਪਏ ਹਾਂ ਅਤੇ ਬੜਾ ਆਨੰਦ ਪਿਆ, ਨਹੀਂ, ਉਹ ਕਿਸੇ ਹੋਰ ਦੁਨੀਆਂ ਦੀ ਗੱਲ ਹੈ, ਨਹੀਂ ਤਾਲਮੇਲ ਬੈਠਦਾ, ਬੜੀ ਔਖੀ ਗੱਲ ਹੈ। ਅਤੇ ਜੇ ਕਿਧਰੇ ਕਿਸੇ ਨੂੰ ਸੁਣਨ ਦੀ ਜਾਚ ਆ ਜਾਵੇ, ਇੱਕ ਪੰਕਤੀ ਨੇ ਕਪਾਟ ਖੋਲ ਦੇਣਾ, ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣ, ਤੂੰ ਕਿਧਰੇ ਇੱਕ ਵੀ ਸੁਣ ਲਏ ਤਾਂ ਗੱਲ ਬਣ ਜਾਏਗਾ, ਬੜਾ ਕੁਛ ਹੋ ਜਾਏਗਾ। ਕਿਉਂ ਨਹੀਂ ਸੁਣਦੇ? ਸੋਚਦੇ ਹਾਂ ਪਤਾ ਨਹੀਂ ਕਿੱਥੋਂ ਦੀ ਗੱਲ ਹੈ, ਪਤਾ ਨਹੀਂ ਕਿਹੜੀ ਦੁਨੀਆਂ ਦੀ ਗੱਲ ਆਖੀ ਜਾ ਰਹੀ ਹੈ। ਇਹ ਸੱਚਖੰਡ ਕਹੀ ਜਾਂਦੇ ਨੇ ਜਗਤ ਦੇ 'ਚ, ਬੜਾ ਹੀ ਝੂਠ ਹੀ ਝੂਠ ਹੈ। ਇਹ ਦਇਆ ਦੀ ਗੱਲ ਕਰੀ ਜਾਂਦੇ ਨੇ, ਬੜੀ ਕਠੋਰਤਾ ਹੈ ਸੰਸਾਰ ਦੇ। ਇਹ ਨਿਰਵੈਰਤਾ ਦੀ ਗੱਲ ਕਰੀ ਜਾ ਰਹੇ ਨੇ, ਬਦਲੇ ਦੀ ਭਾਵਨਾ ਗੁਰਦੁਆਰੇ ਵਿੱਚ ਬਣੀ ਰਹਿੰਦੀ ਹੈ, ਇਹ ਵੈਰੀ ਹੈ, ਇਹ ਦੁਸ਼ਮਣ ਹੈ। ਤੋ ਜਿਸ ਦੁਨੀਆਂ ਦੀ ਗੱਲ ਗੁਰਬਾਣੀ ਦੇ 'ਚ ਹੈ, ਉਹ ਕੋਈ ਦੁਨੀਆਂ ਹੋਵੇ, ਤੇ ਕਰੀਬਨ ਕਰੀਬਨ ਪਾਗਲ ਵੀ ਜਿਸ ਦੁਨੀਆਂ ਦੀ ਗੱਲ ਕਰਦਾ ਹੈ, ਉਹ ਦੁਨੀਆਂ ਕੁਛ ਹੋਰ ਹੈ। ਫਰਕ ਸਿਰਫ ਇਤਨਾ, ਭਗਤ ਦੀ ਗੱਲ ਇਤਨੀ ਉੱਚੀ ਹੈ ਕਿ ਸਿਰ ਤੋਂ ਉੱਪਰੋਂ ਲੰਘ ਜਾਂਦੀ, ਤੇ ਪਾਗਲ ਦੀ ਗੱਲ ਇਤਨੀ ਨਹੀਂ ਹੈ, ਪੈਰਾਂ ਤੋਂ ਥੱਲੇ ਚਲੀ ਜਾਂਦੀ। ਇਸ ਦਫ਼ਾ ਇਸ ਵਾਸਤੇ ਕਈ ਦਫ਼ਾ ਐਸਾ ਹੁੰਦਾ ਹੈ ਕਿ ਪਾਗਲ ਭਗਤ ਪ੍ਰਤੀਤ ਹੋਣ ਲੱਗ ਪੈਂਦਾ ਤੇ ਭਗਤ ਹੈ ਪਾਗਲ ਪ੍ਰਤੀਤ ਹੋਣ ਲੱਗ ਪੈਂਦਾ। ਜੇ ਹੁਣ ਕੋਈ ਮੁੰਡਾ ਪੜ੍ਹੇ ਹੀ ਨਾ, ਚਾਰ ਚਾਰ ਸਾਲ ਇੱਕੋ ਹੀ ਕਲਾਸ 'ਚ ਬੈਠਾ ਰਹੇ ਅਤੇ ਅਗਾਂਹ ਵਧਣ ਦਾ ਨਾਂ ਨਾ ਲਵੇ ਅਤੇ ਘਰ ਵਾਲੇ ਕਹਿੰਦੇ ਮੁੰਡਾ ਤੇ ਸੰਤ ਹੀ ਜੰਮ ਗਏ, ਤਾਂ ਇਹਦਾ ਮਤਲਬ ਸੰਤ ਇੰਨਾ ਹੀ ਨਾ ਲਾਇਕ ਹੁੰਦਾ ਚਾਰ ਚਾਰ ਸਾਲ ਇੱਕੋ ਹੀ ਕਲਾਸ 'ਚ ਬੈਠਾ ਰਹਿੰਦਾ। ਇਹ ਗੱਲ ਹੈ, ਇਸ ਤਰੀਕੇ ਦਾ ਲੋਕਾਂ ਨੇ ਬਖਾਨ ਸ਼ੁਰੂ ਕੀਤਾ ਹੋਇਆ। ਹੁਣ ਮੁੰਡਾ ਖਤਰਾ ਹੋਵੇ, ਪੂਰਖ ਹੋਵੇ, ਮਖੱਟੂ ਹੋਵੇ, ਨਾਲਾਇਕ ਹੋਵੇ, ਤੇ ਮੈਂ ਕਈ ਦਫ਼ਾ ਦੇਖਿਆ ਮਾਂ ਬਾਪ ਕਹਿੰਦੇ ਮੇਰੇ ਹੀ ਸੰਤ ਜੰਮਦੇ। ਬਈ ਹੱਦ ਹੋ ਗਈ, ਸੰਤ ਇਹੋ ਜਿਹੀਆਂ ਦੇ ਹੁੰਦੇ ਨੇ, ਭਗਤ ਇਹੋ ਜਿਹੀਆਂ ਦੇ ਹੁੰਦੇ ਨੇ, ਇਹ ਪਰਿਭਾਸ਼ਾ ਹੈ, ਇਹ ਸੰਤ ਦੀ ਵਿਆਖਿਆ ਹੋਈ। ਕਾਰਨ ਕਿਉਂ? ਕਈ ਦਫ਼ਾ ਸੰਤ ਇਹੋ ਜਿਹੀਆਂ ਦੇ ਪਾਗਲ ਦਿਸੇ ਨੇ ਤੇ ਕਈ ਦਫ਼ਾ ਪਾਗਲ ਸੰਤ ਪ੍ਰਤੀਤ ਹੋਏ ਨੇ। ਤੁਹਾਨੂੰ ਸਮਝ ਕਰਨੀ, ਚੋਣ ਕਰਨੀ ਔਖੀ ਹੋ ਜਾਂਦੀ। ਔਰ ਹੋਰਾਂ ਦੀ ਤੇ ਗੱਲ ਛੱਡੋ, ਮਾਂ ਬਾਪ ਨੇ ਵੀ ਕਰੀਬਨ ਕਰੀਬਨ ਸੰਤਾਂ ਨੂੰ ਪਾਗਲ ਹੀ ਆਖਿਆ। ਪਿਤਾ ਕਾਲੂ ਕਹਿ ਦਿੰਦਾ ਸੀ ਪੁੱਤਰ ਇੱਕੋ ਉਹ ਵੀ ਸੁਦਾਈ, ਨਿਰਈ ਸੁਦਾਈ, ਇੱਕੋ ਬੱਚਾ ਹੈ ਜਿਹਨੇ ਸਭ ਕੁਝ ਸੰਭਾਲਣਾ ਉਹ ਵੀ ਮਖੱਟੂ, ਉਹ ਵੀ ਸੁਦਾਈ, ਪਿਓ ਦੀ ਪੁੱਤਰ ਨਾਲ ਨਹੀਂ ਬਣ ਸਕੇ, ਤਾਲਮੇਲ ਨਹੀਂ ਬੈਠ ਸਕੇ। ਔਰ ਜੇ ਪੁੱਤਰ ਕਹਿ ਦੇ ਬਾਪੂ ਅੱਜ ਤਾਂ ਮੈਂ ਸੱਚ ਦਾ ਸੌਦਾ ਕੀਤਾ ਅਤੇ ਬੜਾ ਸੱਚ ਕਮਾਇਆ, ਅਤੇ ਪਿਤਾ ਰੋ ਪੈਂਦਾ ਲੈ ਤੇ ਗਵਾ ਕੇ ਆ ਗਏ। ਉਹ ਕਹਿ ਰਿਹਾ ਮੈਂ ਸੱਚ ਕਮਾ ਕੇ ਲਿਆਇਆ, ਅਤੇ ਉਹ ਕਹਿੰਦਾ ਨਹੀਂ ਤੂੰ ਤਾਂ ਗਵਾ ਕੇ ਆ ਗਿਆ, ਸਭ ਕੁਝ ਬਰਬਾਦ ਕਰਕੇ ਆ ਗਿਆ, ਹੁਣ ਤਾਲਮੇਲ ਨਹੀਂ ਬੈਠਦਾ, ਪਾਗਲਪਣਾ ਪ੍ਰਤੀਤ ਹੁੰਦਾ। ਔਰ ਜਿਸ ਤਰ੍ਹਾਂ ਪਾਗਲ 'ਤੇ ਕਈ ਦਫ਼ਾ ਗੁੱਸਾ ਵੀ ਆ ਜਾਂਦਾ, ਉਹਨੂੰ ਬੰਨ ਕੇ ਰੱਖਣਾ ਪੈਂਦਾ, ਉਹਨੂੰ ਸੁੱਟਣਾ ਪੈਂਦਾ ਪਾਗਲਖਾਨੇ, ਉਹਨੂੰ ਧੱਕੇ ਮਾਰ ਕੇ ਕੱਢਣਾ ਪੈਂਦਾ। ਗੁੱਸੇ ਵਿੱਚ ਆ ਕੇ ਪਿਤਾ ਨੇ ਚਪੇੜਾਂ ਵੀ ਮਾਰ ਦਿੱਤੀਆਂ। ਗੁਰੂ ਨਾਨਕ ਨਹੀਂ ਗੱਲ ਸਮਝਦੇ ਚਾਹੀਦੀ, ਤਾਲਮੇਲ ਜਿਹੜਾ ਹੈ ਨਹੀਂ ਬੈਠਾ। ਇਸ ਤਰੀਕੇ ਦਾ ਤੁਸੀਂ ਇਤਿਹਾਸ ਪੜ੍ਹ ਕੇ ਵੇਖੋਗੇ, ਤਾਲਮੇਲ ਨਹੀਂ ਬੈਠਦਾ, ਪਾਗਲ ਕਈ ਦਫ਼ਾ ਸੰਤ ਪ੍ਰਤੀਤ ਹੋਣ ਲੱਗ ਪੈਂਦੇ ਅਤੇ ਸੰਤ ਕਈ ਦਫ਼ਾ ਪਾਗਲ ਪ੍ਰਤੀਤ ਹੋਣ ਲੱਗ ਪੈਂਦੇ। ਇੱਕ ਸੂਫੀ ਸੰਤ ਕਹਿੰਦਾ ਅੱਛਾ ਹੁਆ ਦੀਵਾਨਗੀ ਕਾਮ ਆ ਗਈ ਆਪਣੇ, ਵਗਰ ਨਾ ਹਮ ਜ਼ਮਾਨੇ ਭਰ ਕੋ ਸਮਝਾਨੇ ਕਹਾਂ ਜਾਤੇ। ਉਹ ਕਹਿੰਦਾ ਸਾਡੀ ਤੇ ਜਾਨ ਬਚ ਗਈ, ਲੋਕਾਂ ਨੇ ਪਾਗਲ ਕਿਹਾ ਚਲੋ ਜਾਨ ਛੁੱਟੀ, ਹੁਣ ਇੱਕ ਇੱਕ ਨਾਲ ਖੱਪਣਾ ਸੀ, ਇੱਕ ਇੱਕ ਨਾਲ ਮੱਥਾ ਮਾਰਨਾ ਸੀ, ਇੱਕ ਇੱਕ ਦੇ ਨਾਲ ਦਿਮਾਗ ਦੀਆਂ ਤੰਤਾਂ ਢਿੱਲੀਆਂ ਕਰਨੀਆਂ ਸਨ। ਉਹ ਕਹਿੰਦਾ ਜਿਹੜਾ ਜਗਤ ਨੇ ਪਾਗਲ ਕਹਿ ਦਿੱਤਾ ਚਲੋ ਜਾਨ ਬਚੇ, ਹੁਣ ਬਹਿਸ ਮੁਬਹਿਸੇ ਤੋਂ ਬਚੇ, ਹੁਣ ਝੰਝਟਾਂ ਤੋਂ ਬਚੇ। ਅੱਛਾ ਹੁਆ ਦੀਵਾਨਗੀ ਕਾਮ ਆ ਗਈ ਆਪਣੇ, ਵਗਰ ਨਾ ਹਮ ਜ਼ਮਾਨੇ ਭਰ ਕੋ ਸਮਝਾਨੇ ਕਹਾਂ ਜਾਤੇ। ਜਿਹੜੀ ਗੱਲ ਹੁਣ ਸਮਝਦੇ ਚਾਹੀਏ, ਕਿੱਥੇ ਤੱਕ ਮੈਂ ਸਮਝਾਉਂਦਾ ਅਤੇ ਸਮਝਾ ਸਮਝਾ ਕੇ ਮੈਂ ਖੱਪ ਜਾਣਾ ਸੀ। ਤੋ ਕਹਿੰਦਾ ਚੰਗਾ ਲੋਕਾਂ ਨੇ ਪਾਗਲ ਹੀ ਕਹਿ ਦਿੱਤਾ, ਜਾਨ ਬਚੀ, ਜਿੰਦ ਛੁੱਟੀ। ਔਰ ਖਿਮਾ ਕਰਨੀ, ਇਹ ਹਕੀਕਤ ਹੈ, ਬਿਲਕੁਲ ਸੱਚਾਈ ਹੈ। ਜਦ ਪ੍ਰਹਿਲਾਦ ਜੈਸਾ ਪੁੱਤਰ ਹਰਨਾਕਸ਼ ਦੇ ਘਰ ਪੈਦਾ ਹੋਵੇ ਤੇ ਹਰਨਾਕਸ਼ ਨੂੰ ਕਹਿਣਾ ਪੈਂਦਾ ਇਹ ਪਗਲਾ ਕਿੱਥੋਂ ਆ ਗਿਆ, ਇਹ ਪਾਗਲ ਕਿੱਥੋਂ ਆ ਗਿਆ। ਜਦ ਕੋਈ ਧਰੂ ਜੈਸਾ ਪੁੱਤਰ ਪੈਦਾ ਹੋ ਜਾਏ ਤੇ ਕਹਿਣਾ ਹੀ ਪੈਂਦਾ ਇਹ ਪਗਲਾ ਕਿੱਥੋਂ ਆ ਗਿਆ, ਇਹ ਪਾਗਲ ਕਿੱਥੋਂ ਆ ਗਿਆ। ਜਦ ਕਬੀਰ ਜੈਸਾ ਪੁੱਤਰ ਘਰ ਵਿੱਚ ਪੈਦਾ ਹੋ ਜਾਏ ਤੇ ਮਾਂ ਵੀ ਕਹਿੰਦੀ ਹੈ ਸਾਉਤ ਸੂਤ ਇਨ ਮੁੰਡੀਆ ਹੋਏ, ਇਹ ਮੁੰਡੀਆ ਕਿਉਂ ਨਾ ਮੋਇਓ। ਵੀ ਇਹ ਮਰ ਜਾਂਦਾ ਤੇ ਚੰਗਾ ਸੀ, ਹੁਣ ਮਾਂ ਕਹਿ ਰਹੀ ਹੈ, ਮਾਂ ਭੈੜੇ ਤੋਂ ਭੈੜੇ ਪੁੱਤਰ ਨੂੰ ਵੀ ਨਹੀਂ ਕਹਿੰਦੀ ਇਹ ਮਰ ਜਾਂਦਾ ਜੰਮਦੇ ਆ ਚੰਗਾ ਸੀ, ਪਰ ਉਹ ਦਿਲੋਂ ਹੀ ਕਹਿ ਰਹੀ ਵੀ ਰੋਜ਼ ਕੁਆਰੇ ਪਏ ਨੇ ਘਰ ਵਿੱਚ, ਹੁਣ ਕਿਹੜੇ ਪਏ ਨੇ, ਇੱਕ ਦੋਏ ਮੰਦਰ ਇੱਕ ਦੋਏ ਬਾਟ, ਹਮਕੋ ਸਾਥ ਰੇ ਉਨਕੋ ਖਾਟ। ਘਰ ਵਿੱਚ ਝਗੜਾ ਕਿਹੜੀ ਗੱਲ ਹੈ, ਕਬੀਰ ਦੀ ਮਾਂ ਕਹਿ ਰਹੀ। ਉਹ ਸਵੈਮ ਕਬੀਰ ਕਹਿੰਦੇ ਬੜੀ ਰੋਂਦੀ ਹੈ ਮੇਰੀ ਮਾਂ, ਮੁਸ ਮੁਸ ਰੋਵੇ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀ ਨੇ ਰਗ ਰਾਈ। ਹੇ ਪ੍ਰਮਾਤਮਾ, ਇਹ ਕੈਸਾ ਪੁੱਤਰ ਪੈਦਾ ਹੋ ਗਿਆ ਮੇਰੇ ਘਰ ਵਿੱਚ, ਗੈਰ ਜ਼ਿੰਮੇਵਾਰ, ਕੋਈ ਫਿਕਰ ਨਹੀਂ ਸੰਸਾਰ ਦੀ। ਜਿਸ ਵਕਤ ਕਰਤਾਰ ਦੀ ਫਿਕਰ ਪੈਦਾ ਹੋ ਜਾਏ, ਨਿਰੰਕਾਰ ਦੀ ਫਿਕਰ ਪੈਦਾ ਹੋ ਜਾਏ, ਤਾਂ ਥੋੜ੍ਹੀ ਜਿਹੀਆਂ ਸੰਸਾਰ ਦੀ ਫਿਕਰ ਢਿੱਲੀ ਪੈ ਜਾਂ ਅਤੇ ਸੰਸਾਰ ਦੀ ਫਿਕਰ ਢਿੱਲੀ ਪਈ ਨਹੀਂ ਅਤੇ ਘਰ ਵਾਲਿਆਂ ਨੇ ਪਗਲਾ ਆਖਿਆ, ਬਸ ਇਤਨੀ ਗੱਲ ਹੋ ਜਾਂਦੀ। ਔਰ ਆਪ ਸੁਣ ਕੇ ਹੈਰਾਨ ਹੋ ਜਾਓਗੇ, ਜਿੰਨੇ ਭਗਤ ਬੈਠੇ ਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ, ਇਹ ਨਿਰਧਨ ਰਹਿ ਗਏ, ਧਨਵਾਨ ਨਹੀਂ ਸਨ, ਬਹੁਤ ਨਿਰਧਨ, ਅਤਿ ਨਿਰਧਨ। ਐਸਾ ਕਿਉਂ? ਦਰਅਸਲ 90% ਜਿਹੜਾ ਇਹਨਾਂ ਦਾ ਸਮਾਂ ਅਤੇ ਜੀਵਨ ਦੀ ਸ਼ਕਤੀ ਸੀ ਨਾ, ਇਹ ਤਾਂ ਲੱਗ ਗਈ ਧਰਮ ਕਮਾਉਣ ਦੇ ਵਿੱਚ, ਅਤੇ 10% ਜਿਹੜਾ ਸਮਾਂ ਅਤੇ ਸ਼ਕਤੀ ਸੀ ਉਹ ਧਨ ਕਮਾਉਣ ਦੇ ਵਿੱਚ ਲੱਗਦੀ ਸੀ। ਅਤੇ ਕੁਦਰਤੀ ਗੱਲ ਸੀ ਇਹਨਾਂ ਕੋਲ ਧਰਮ 'ਤੇ ਵੱਧ ਗਿਆ ਧਨ ਘੱਟ ਗਿਆ। ਆਮ ਬੰਦੇ ਦਾ ਕੀ ਹੁੰਦਾ ਹੈ, 90% ਜਿਹੜਾ ਸਮਾਂ ਹੈ, 90 ਕਾਨੂੰਨ 'ਚ ਕਹਿ ਲਓ 99% ਜਿਹੜਾ ਸਮਾਂ ਹੈ ਉਹ ਤਾਂ ਲੱਗ ਜਾਂਦਾ ਹੈ ਧਨ ਕਮਾਉਣ ਦੇ 'ਚ, ਅਤੇ 1% ਕਦੀ ਇਤਵਾਰ ਆ ਗਿਆ ਗੁਰਦੁਆਰੇ, ਕਦੀ ਮਹੀਨੇ 'ਚ ਆ ਗਿਆ, ਕਦੀ ਕਦਾਈ ਕਰ ਛੱਡਿਆ ਨਿਤਨੇ। ਤੋ ਸਿਰਫ 1% ਸਮਾਂ ਲੱਗਦਾ ਇਹਦਾ ਧਰਮ ਕਮਾਉਣ ਦੇ 'ਚ। ਹੁੰਦਾ ਕੀ ਹੈ, ਸੰਸਾਰੀ ਦੇ ਕੋਲ ਕਿਸੇ ਹੱਦ ਤੱਕ ਧਰਮ ਨਹੀਂ ਆਉਂਦਾ, ਔਰ ਭਗਤ ਕੋਲ ਕਿਸੇ ਹੱਦ ਤੱਕ ਧਨ ਨਹੀਂ ਆਉਂਦਾ। ਐਸਾ ਹੋ ਜਾਂਦਾ, ਉਹ ਉਸ ਪੱਖੋਂ ਕਮਜ਼ੋਰ ਹੋ ਜਾਂਦਾ, ਸੰਸਾਰੀ ਇਸ ਪੱਖੋਂ ਕਮਜ਼ੋਰ ਹੋ ਜਾਂਦਾ, ਔਰ ਐਸਾ ਦੇਖਣ ਦੇ ਚਾਹ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਾਹਮਣੇ ਬੇਨਤੀ ਅਤੇ ਜੋਦੜੀ ਵੀ ਕੀਤੀ ਸਿੱਖਾਂ ਨੇ, ਪਾਤਸ਼ਾਹ ਜਿੰਨੇ ਭਗਤ ਤੁਸੀਂ ਇਕੱਠੇ ਕੀਤੇ ਸਾਰੇ ਭੁੱਖੇ ਨੰਗੇ ਕਰ ਛੱਡ, ਇਹ ਸਾਰੇ ਭੁੱਖੇ ਨੇ, ਬੇਜ਼ਾਰ ਨੇ, ਬੇਚੈਨ ਨੇ। ਮਹਾਰਾਜ ਕਹਿੰਦੇ ਨੇ ਸੇ ਨੰਗੇ ਨੈ ਨੰਗ ਭੁੱਖੇ ਲੱਖ ਨਾ ਭੁੱਖਿਆ ਡੱਖਣੇ ਮੱਲਾ ਪੰਜਵਾਂ। ਗੁਰੂ ਅਰਜਨ ਦੇਵ ਜੀ ਸੇ ਨੰਗੇ ਨੈ ਨੰਗ, ਭਾਵੇਂ ਤੁਹਾਨੂੰ ਨੰਗੇ ਦਿਖਾਈ ਦਿੰਦੇ ਸਨ ਫਿਰ ਵੀ ਨੰਗੇ ਨਹੀਂ ਸਨ। ਔਰ ਮੈਂ ਇਤਨੀ ਅਰਜ਼ ਕਰਦੇ ਹਾਂ, ਕਈ ਜਿਹੜੇ ਢੱਕੇ ਹੋਏ ਹੁੰਦੇ ਨੇ ਉਹ ਵੀ ਨੰਗੇ ਹੁੰਦੇ। ਸਾਡੇ ਦੇਸ਼ ਦੇ ਵਿੱਚ, ਭਾਰਤ ਦੇ ਵਿੱਚ ਕਹਿੰਦੇ ਨੇ ਕੋਈ ਬੰਦਾ ਵਾਯਾਤ ਬੋਲੇ, ਗਲਤ ਬੋਲੇ, ਜਾਂ ਸ਼ਬਦ ਸੱਭਿਅਤਾ ਤੋਂ ਗਿਰੇ ਹੋਏ ਬੋਲੇ, ਲੋਕ ਕਹਿ ਦਿੰਦੇ ਨੇ ਬੜਾ ਨੰਗਾ ਹੈ, ਅਤੇ ਬਈ ਹੱਦ ਹੋ ਗਈ, ਇਹਨੇ 2000 ਰੁਪਏ ਦਾ ਸੂਟ ਪਾਇਆ ਅਤੇ ਫਿਰ ਨੰਗਾ ਕਿਸ ਤਰ੍ਹਾਂ? ਕਹਿੰਦੇ ਨੰਗਾ, ਇਹਦੇ ਬੋਲ ਨੰਗੇ, ਇਹ ਨੰਗਾ। ਤੋ ਕੋਈ ਕੱਪੜਿਆਂ ਦੇ 'ਚ ਵੀ ਨੰਗੇ ਆਉਂਦੇ ਨੇ, ਅਤੇ ਜੇ ਕਈ ਕੱਪੜਿਆਂ ਦੇ 'ਚ ਨੰਗੇ ਆਉਂਦੇ ਨੇ ਤਾਂ ਫਿਰ ਐਸਾ ਵੀ ਹੋ ਸਕਦਾ ਕਈ ਨੰਗੇ ਵੀ ਢੱਕੇ ਹੁੰਦੇ ਹੁੰਦੇ ਕਈ ਨੰਗੇ ਵੀ ਢੱਕੇ ਹੁੰਦੇ। ਹਿੰਦੁਸਤਾਨ ਦੇ 'ਚ ਇੱਕ ਸੰਤ ਹੋਇਆ ਔਰੰਗਜ਼ੇਬ ਦੇ ਵਕਤ, ਸਰਮਦ ਨੰਗਾ ਹੀ ਰਹਿੰਦਾ ਸੀ, ਘੁੰਮਦਾ ਸੀ ਦਿੱਲੀ ਦੀਆਂ ਗਲੀਆਂ ਦੇ 'ਚ ਬਿਲਕੁਲ ਨਗਨ। ਔਰੰਗਜ਼ੇਬ ਨੂੰ ਇਹ ਗੱਲ ਚੰਗੀ ਨਾ ਲੱਗੀ, ਔਰ ਸਿਪਾਹੀਆਂ ਨੇ ਪਕੜ ਕੇ ਇਹਨੂੰ ਔਰੰਗਜ਼ੇਬ ਦੀ ਸਭਾ ਵਿੱਚ ਪੇਸ਼ ਕੀਤਾ, ਉਦੋਂ ਵੀ ਨੰਗਾ ਹੀ ਸੀ। ਮੁੰਡੇ 'ਤੇ ਰੱਖਿਆ ਹੋਇਆ ਸੀ ਦੁਸ਼ਾਲਾ ਔਰੰਗਜ਼ੇਬ ਨੇ, ਅਤੇ ਸਿਪਾਹੀਆਂ ਨੂੰ ਕਿਹਾ ਇਸ ਦੁਸ਼ਾਲੇ ਨਾਲ ਇਹਦਾ ਤਨ ਢੱਕ ਦਿਓ, ਇਹ ਕਮਬਖਤ ਮੇਰੀ ਸਭਾ ਵਿੱਚ ਵੀ ਨੰਗਾ ਆ ਗਿਆ, ਦੀਵਾਨ ਵਿੱਚ ਵੀ ਨੰਗਾ ਆ ਗਿਆ। ਤੋ ਦੁਸ਼ਾਲਾ ਉਡਾ ਦਿੱਤਾ ਗਿਆ, ਅਤੇ ਸਰਮਦ ਕਹਿੰਦਾ ਜਹਾਂ ਪਨਾਹ ਬੜੀ ਬਖਸ਼ਿਸ਼ ਕੀਤੀ ਹੈ, ਮੈਨੂੰ ਬੜਾ ਕੀਮਤੀ ਦੁਸ਼ਾਲਾ ਔਰ ਆਪਣਾ ਦੁਸ਼ਾਲਾ ਦਿੱਤਾ, ਅਤੇ ਥੋੜ੍ਹੀ ਜਿਹੀਆਂ ਹੋਰ ਬਖਸ਼ਿਸ਼ ਕਰੋ, ਮੈਨੂੰ ਬਲਦੀ ਹੋਈ ਅੱਗ ਚਾਹੀਦੀ। ਅਤੇ ਔਰੰਗਜ਼ੇਬ ਨੇ ਸੋਚਿਆ ਨੰਗਾ ਹੈ, ਸਰਦੀ ਹੈ, ਠੰਡ ਲੱਗਦੀ ਹੈ, ਠੇਠਰ ਦੇ, ਬਲਦੀ ਹੋਈ ਕੰਗੀਠੀ ਅੱਗੋਂ ਰੱਖੀ ਗਈ, ਉਹ ਦੁਸ਼ਾਲਾ ਉਹਨੇ ਉਸੇ 'ਚ ਪਾ ਦਿੱਤਾ, ਚੁੱਕ ਕੇ ਅੱਗ ਬਗੋਲਾ ਹੋ ਗਿਆ ਔਰੰਗਜ਼ੇਬ, ਬਈ ਮੇਰੀ ਦੇਣ ਨੂੰ ਤੂੰ ਠੁਕਰਾਇਆ, ਮੈਂ ਤੈਨੂੰ ਭੇਟ ਕੀਤਾ ਤੇ ਤੂੰ ਸਾੜ ਕੇ ਰੱਖ ਦਿੱਤਾ, ਔਰ ਐਸਾ ਤੂੰ ਕਿਉਂ ਕੀਤਾ? ਸਰਮਦ ਕਹਿੰਦਾ ਪੇਸ਼ਾਨ ਦੇ ਲਿਬਾਸ ਹਰ ਕਿਰਾਂ ਐ ਬੇਰੀਦ, ਬੇ ਐਬਾਂ ਰਾ ਲਿਬਾਸ ਅਰਿਆਨੀ ਦਾ। ਦੋ ਲਫ਼ਜ਼ਾਂ 'ਚ ਬੜੀ ਗਹਿਰੀ ਗੱਲ ਕਹਿ ਗਏ ਬਾਦਸ਼ਾਹ, ਗੱਲ ਸੁਣ, ਲਿਬਾਸ ਦੀ ਲੋੜ ਪੈਂਦੀ ਹੈ, ਚਾਦਰ ਦੀ ਲੋੜ ਪੈਂਦੀ ਹੈ ਐਬਾਂ ਨੂੰ ਢੱਕਣ ਵਾਸਤੇ, ਨੰਗੇਜ ਨੂੰ ਢੱਕਣ ਵਾਸਤੇ, ਤੇ ਮੈਂ ਨੰਗਾ ਹਾਂ ਹੀ, ਤੈਨੂੰ ਲੋੜ ਹੈ ਇਹਨਾਂ ਚਾਦਰਾਂ ਦੀ, ਕਿਉਂਕਿ ਬੜੇ ਗੁਨਾਹ ਨੇ ਉਹ ਤੂੰ ਢੱਕਣੇ ਨੇ, ਬੜੇ ਪਾਪ ਨੇ ਉਹ ਤੂੰ ਢੱਕਣੇ ਨੇ, ਬੜਾ ਅਨਰਥ ਹੈ ਉਹ ਤੂੰ ਢੱਕਣਾ ਹੈ, ਤੈਨੂੰ ਚਾਦਰ ਦੀ ਲੋੜ ਹੈ, ਮੈਨੂੰ ਨਹੀਂ ਲੋੜ। ਪੇਸ਼ਾਨ ਦੇ ਲਿਬਾਸ ਹਰ ਕਿਰਾਂ ਐਬੇ ਵੀਰ, ਬੇਐਬਾਂ ਰਾ ਲਿਬਾਸ ਅਰਿਆਨੀ ਦਾ। ਇਹ ਔਰੰਗਜ਼ੇਬ ਜਿਹੜਾ ਬੇਐਬ ਬੰਦਾ ਹੁੰਦਾ ਹੈ ਉਹਦਾ ਲਿਬਾਸ ਹੁੰਦਾ ਹੈ ਨੰਗੇਜ, ਨੰਗਾਪਣ। और तू सुनिया नहीं सच नंगा ही आंदा ढक्कण की लोड़ नहीं फुलां नूं ढक्कण की लोड़ नहीं सच फुल की तरह हुंदे कूड़े ते क्रिकट नूं ढक्कण की लोड़ है गंदगी नूं ढक्कण की लोड़ है उन्हूं ढक्कना पैंदा फुलां नूं ढक्कण की लोड़ नहीं हमेशा सच फुल की तरह हुंदा खिड़िया हुंदा उहदे च महक आउंदी औरंगजेब ये लफ़्ज़ सुन के अग बगोला होया और शायद आप नूं पता होवे इहनूं दूजे दिन ही फांसी ते चाड़ दिता गया इहदी कबर है जामा मस्जिद दे कोल मौलाना अब्दुल कलाम आजाद ने सरमत दे बारे लिखे कि हो सकता है खुदावन ताला औरंगजेब दे सारे गुनाह माफ कर दे पर जैसे सरमद जैसे फकीर नूं जिहड़ा इसने कतल कीता है ये गुनाह नाकाबले माफ है ये अब्दुल कलाम आजाद कहता है उहदी अपनी सुहाने उमरी दे लफ्ज ने औरंगजेब के संबंध में बइए उसने बहुत गौर बात की था एक ऐसे मस्त बंदे एक ऐसे रमजी बंदे पर हूँ जिहड़ियां गल्लां करदा सी औरंगजेब नाल तालमेल नहीं खांदियां सी वह पागलां लई गल प्रतीत होंदी सी और यकीन जानो भगत सदा आम संसार के सामने परिवार के सामने पागल ही प्रतीत होए तो साहिबगुरु अर्जन देव जी महाराज कहिंदे ने से नंगे ने नंग भुखे लख ना भुखया दुखे कोल ना दुखे नानक पीरी पिखंदो शुभ दिष्ट जिन्हां उत्ते परमात्मा की शुभ दृष्टि है वह नंगे नहीं है वह भुखे नहीं है ते नंगे भुखे कौन ने हुण साहिब कहिंदे ने सुख समूहा भोग भूम सबाही को धनी नानक हब्बो रोग मृतक नाम वे होनी सारी धरती का कोई मालिक हो ते दुनिया के सारे पदार्थ कोल होन पर अंदर नाम की कणी नहीं तो साहब कहते तो बिल्कुल मुर्दा वो को बदबो आएगी मुर्दा समुंद साह सुल्तान कितना वड्डा सुल्तान होवे महाराज कहन जितना जमीन ते पानी है हूँ इतनी गल तो स्पष्ट है तीन हिस्से पानी है तो एक हिस्सा जमीन है जमीन नालों पानी बहुत ज्यादा तो महाराज कहन समुंद साह सुल्तान ग्रह सेती माल धन ते ओदे घर दे च माल धन होवे इतना जिन्ने के पहाड़ ने सोना चांदी इतना होवे जिन्ने जमीन दे उत्ते पहाड़ ने पहाड़ा वर्गा कंचन पहाड़ा वर्गी चांदी ओदे घर होवे समुंद सह सुल्तान ग्रह सेती माल धन कीड़ी तुलना होवनी जे तिस मनो न विस एक कीड़ी दे समान बंदा जे उहदे मन विच परमात्मा का नाम है कीड़ी दे समान जिहनूं कोई ना जानदा होवे जिहदी जात नहीं पात नहीं कुछ भी नहीं अगर हिरदे विच परमात्मा का नाम है तो साहिब कहिंदे उह इतना वड्डा जिहड़ा सुल्तान है उहदे पैरां दी साख भी नहीं उह जिस रस का मालिक है उह शहनशाह कोल कोई नहीं जिते जिसनूं बख्शे सिफत सलाह नानक पातशाही पातशाह बाहर का धन दिस पैंदा है अंदर का धन दिसदा नहीं बस इतों ही थोड़ी जी जी गड़बड़ शुरू हो जाती है बाहर का धन दिस पैंदा है भई हाँ इहदे कोल इन्ना साजो समान है सोना है चांदी है महल ने माड़ियां ने पर हुण इस बंदे कोल खिमा है सील है संजम है दया है ज्ञान है विज्ञान है दिसदा नहीं ये सब कुछ नहीं दिसदा अंदर की दौलत नहीं दिसदी बाहर की दौलत दिस पैंदी है इस वास्ते जिहदे कोल सिर्फ बाहर दीआं अखां ने वह प्रभावित हो जाता है बाहरों पर जिस किसी कोई अंदर की अख हो फिर वह अंदर की दौलत से प्रभावित होंगे पर यह अखां घट होंगी मीरा जंगलों के कदम कदम के उत्ते खाक छाणती रही और जीवन भर के किसी ने रात मंदिर भी उन्होंने ठहरन नहीं दिता राजस्थान के किसी मंदिर से चली जाए तो मैं रात बसर करनी है धक्के मार के कट दें तू कुलंक नहीं है कुनारी अज लोग पूजते पे मुरदा मनुख मुरदा रूह करीबन करीबन मुरदियां भी पूजते हकीकत है मीरा चली गई अज उसके गीत गाते हैं जीवन भर सिवाय ठोकर तो मीरा के पले होर कुछ नहीं पे और सरमद भी इस तरीके अज उसकी कबर में पूजते हैं उत्थे जामा मस्जिद पर जीवद्या जीव जगत मुखालफ से तालमेल नहीं बैठ सकया वो गल्लां नाल वो बचना नाल اور لوگ حیران ہوتے سن پر کیڑی دنیا کی گل کرتا ہے، یہ کتوں کی گل کرتا ہے۔ اور اج بھی گرو گرنتھ صاحب جی کی بانی کے ٹیکے کی لوڑ ہے، پھر ٹیکے کی بھی ٹیکے کی لوڑ ہے، پھر اس ٹیکے کی بھی ویاخیا کی لوڑ ہے۔ پتا کیوں؟ گل سمجھ چ نہیں آتی۔ جی گل سمجھ چ نہیں آتی تو اتنی گل سپشٹ ہے کسی ہور دنیا کی گل ہے، اس دنیا کی گل نہیں، اس دنیا کی بالکل یہ گل نہیں ہے، یہ میں عرض کر دیا۔ تو جی تھی کوئی اس دنیا کی گل سننے واسطے آؤ تو گردوارے سوائے مایوسی تو ہور تھوڑے پلے کچھ نہیں پائے گا۔ اس واسطے اکثر کئی دفعہ مایوس تے نراش بندے کہہ اٹھتے ہیں بھائی کوئی گیت سنا، کوئی ٹویا ٹپا سنا، کہڑے چکران چ پینا، ایویں بیزار کیتا ہوا، ایویں پریشان کیتا ہوا، ایویں لوگ اوکھے ہو جاتے۔ کارن گربانی اس دنیا کی گل نہیں ہے، اس سنسار کی گل نہیں ہے، کسی ہور دنیا کی گل ہے، کسی ہور جگت کی گل ہے۔ تو جی تسی صرف اس جگت کی گل اتنے لبن واسطے آئے ہو تو غلط تھان تے آ گئے، اتنے سنسار کی کوئی گل نہیں، اتنے سنسار تو اچھی گل ہے۔ اس واسطے بانی نال جڑا تال میل بٹھانا ہے بڑی اوکھی گل ہے۔ ماں بھی اوکھی ہے کبیر تو روندی، تے جس دی ماں جس تو اوکھی ہے تسی خود اندازہ لگا لو پڑوسیاں دا کی حال ہوئے گا تے باقیاں دا کی حال ہوئے گا، شریکاں دا کی حال ہوئے گا، پروار دا اے حال، انہیں اوکھے ہیں۔ اوکھی کیڑی گل تے ہے؟ ایک دوئے مندر ایک دوئے باٹ، بھئی ایک دو تے ہر وقت سادھو گھر دے چی بنے رہندے نے، رب دی چرچا ہی چھڑی رکھدے ہیں، اور کوئی کام ہی کوئی نہیں، دھندا ہی نہیں۔ تے ایک دو رستے چ پچھدے رہندے نے کبیر دا گھر کتھے، تے ہن کبیر دی ماں کہندی بس اس چرچا واسطے صرف ساڈا ہی گھر رہ گیا، کسے ہور گھر جانا، ایتھے ہی آندے۔ اگر سنت بنارس دے چ صرف کبیر دے گھر ہی آنا چاہتا ہے، کسے ہور دے گھر نہیں، تو تسی خود اندازہ لگا لو کبیر کس اچھی پدر دا مالک ہوئے گا۔ کوئی بھگت کوئی سنت بنارس آوے تے بنارس آ کے وہ پوچھے کبیر کتھے رہندا ہے، جتھے بڑے بڑے ودیالے سن، پنڈت، پروہت، اپادے، چترویدی، ترویدی رہن والے، اتھے کوئی یہ آ کے پوچھے کبیر کتھے رہندا ہے، اتھوں کبیر دی مہانتا دا پتا چلتا، وہ عظمت کا پتا چلتا ہے۔ اور جڑا اتنے کبیر کا گھر پوچھتا ہے، قدرتی گل ہے، اس کا کچھ کبیر نال تال میل بھی بیٹھتا ہے، تاؤں پوچھتا ہے، نہیں تو نہ پوچھے۔ جب وہ پوچھتا ہے تو پوچھدیا پوچھدیا کبیر تک پہنچ بھی جاتا، ماں بڑی اوکھی کہندی حد ہو گئی، ایک دو تو اتنے بنے ہی رہتے ہیں ہر وقت، تو ایک دو رستے چ پوچھتے رہتے ہیں کبیر کتنے رہتا ہے، کبیر کبیر کا گھر ہوا کہ دھرمشالہ ہو گیا، اوکھی ایک دو مندر ہمیشہ بھگتان کے گھر دھرمشالہ بن جاتے ہیں، اتنی میں عرض کر دیں، ہمیشہ بھگتان کے گھر مندر بن جاتے ہیں، اور گستاخی معاف ہمیشہ سنساریاں کے گھر کلب بن جاتے ہیں، جوئے خانے بن جاتے ہیں، شراب خانے بن جاتے ہیں، عیاشی کے اڈے بن جاتے ہیں، ہمیشہ بھگتان کے گھر مندر بن جاتے ہیں، دھرمشالہ بن جاتے ہیں۔ حقیقت ہے بھگت کا جتھے جنم بھی ہوئے تو تیرتھ بن جاتا ہے، بھگت کا جتھے انت بھی ہوئے تو گرودوارا بن جاتا ہے، مندر بن جاتا ہے۔ بھگت جتھے ہسیا بھی ہے، جتھے رویا ہے، جتھے بیٹھے ہے، جتھے کوئی زندگی کا رس مانے ہے، اتھے بھی استھان بن جاتا ہے دھرمشالہ، وہ خود دھرمشالہ ہے، وہ اندروں دھرمشالہ جنم لیندیاں، وہ ایسی دھرم کی مورتی ہے۔ تو عام بندیاں کا تال میل بٹھانا بڑی اوکھی گل ہو جاتی ہے۔ تو کبیر کی ماں کہندی ایک دو تے گھر وچ بنے رہندے نے، ایک دو رستے ہی پوچھتے رہندے۔ پھر ہور جڑی دکھت ہوندی ہے وہ اس گل کو کہ مونڈ پلوس کمر بند پوتھی، ہم کو چا بنے ان کو روٹی، بچیاں سے روٹی بنائی دی ہے تے اے چک کے انہاں سادھواں دے اگوں رکھ دیندا ہے تے سانو بھکھا ہی سونا، یا کہندا ہے چھولے چب کے رات کٹ لو، ہن کتھے بناؤ گے، بنیا ہویا بھوجن انہاں نوں چھکا دیندا۔ پھر ایسا ہوتا ہے ہم کو ساتھر ان کو کھاٹ، گھر دے بسترے انہوں دے دینا چار پائیاں، سانو کہندے پونجے ہی پے رہو، رات کٹ لو، کی کریے، سنت آ گئے، بھگت آ گئے۔ اور کبیر دی ماں دکھت ہو کے اتنا تک کہندی ہے منڈیا منڈیا ہوئے ایک، اے منڈیا بوڑھت کیٹے، سنو دیرانی سنو جٹھانی، اچرت ایک بھیو، ساؤت سوت ان منڈیا کھوئے، اے منڈیا کیوں نہ ہوئے۔ اتنی گل کہن تو میری مراد یہ ہے کہ بھگتاں نال ماں باپ بھی تال میل نہیں بٹھا سکے، بھگت نال بھرا بھائی بند شریک تال میل نہیں بٹھا سکے، کئی کئی رام نال تال میل نہیں بٹھا سکے، شریکان دے چوں کنس ماما ہے کرشن دا کرشن نال تال میل نہیں بٹھا سکے، پرتھی چند گرو ارجن دیو جی مہاراج دا بھرا ہے تال میل نہیں بٹھا سکے، بابا موہن موری جی یہ تال میل نہیں بٹھا سکے گروہاں نال، تدے تے بھائی گرداس جی نو لکھنا پیا موہن کملا ہویا چوبارا موری منوایا، مینا ہویا پتھیا کر کر ٹھیڑک برل چلایا، مہا دیو اہمیو کر کر بے مکھ پتاں بھونکایا، چندن واس نہ واس بوایا، پھر چندن دے نیڑے رہ کے اے چندن دی مہک نہیں لے سکے، نہیں لے سکے، اور حقیقت ہے نزلہ ہوئے سگندی نہیں آتی، اگیانتا تے اندر ہردہ بڑا کٹھور ہوئے تے گناہ دی مہک نہیں آتی، پھر تال مل نہیں بیٹھتی، اور قریباً قریباً جد بھی کسی نے سچائی دی شکھرتا نو چھویا ہے سنسار نے اس نو پاگل آکھے، اور اجے تک جے کسی نو پاگل نہیں آکھیا تے اس نے سچ دی شکھرتا نو نہیں چھویا ہوئے گا، اتنی محرض کر دیا او دا تال مل بیٹھے گئے نہیں، ایک پاگل ہے ایک بھگت ہے، سنساری دی درشٹی دونوں پاگل نے، بھگتاں تے سنساریاں جوڑ کدے نہ آیا، نہ پاگل نال جوڑ بیٹھتا ہے تے نہ بھگتاں نال جوڑ بیٹھتا ہے، تو میں عرض کر رہا سی وہ منصور کدھرے انل حق آکھن لگ گیا، کہن لگا وہ جڑا پرکاش ہے وہ جڑا نور ہے جنوں خدا کہندے نے وہ میرے اندر پرگٹ ہویا، تو میں ہی ہاں، کبیر جان کو کھوجتے پایا سوئی ٹھور، سوئی پھر کے توں بھایا جان کو کہتا اور، تسی بھگتاں تے سوال کرن بھی توں کون ہے وہ اس طرح کا نہیں کہن گے کہ میں فلانا، جویں عام لوکی دس دیں گے، ذات بھی دس دیں گے، پات بھی دس دیں گے، نام بھی دس دیں گے، دھام بھی دس دیں گے، بھگت اس طرح نہیں کہندے، بھگتاں دے کہن دے ڈھنگ کچھ نرالے ہیں، وہ کسی ہور ڈھنگ نال کہندے ہیں، شمس تبریز نو پوچھیا گیا نا تو کون ہے تے پتا ہے وہ کی کہندا ہے، وہ کہندا ہے چے تد بھی رے اے مسلمانم کہ من خود را نہ میں دان، کہندا ہے مسلمانوں میرے کولو پوچھ دیو، اینو ملتان دے حکمران دے اگوں اتکڑیاں پا کے بیڑیاں پا کے پیش کیتا گیا، پٹھی گل اسی دی لائی گئی سی ملتان دے چ پیش کیتا گیا، تے پہلا سوال اے تو دس کون ہے، مقدمہ جو سی، تے کہندا ہے چے تدبیر اے مسلمانم کہ من خود را نہ میں دانم، مینوں خود بھی نہیں پتا میں کون، میں تے کافی چیراں دی تلاش کر رہی، کافی لمبے سمے تو کھوج کر رہی ہاں کہ میں کون، مینوں تو پتہ ہی نہیں چلتا، ہوں لوگوں نے تو کہہ دینا ہے پگلا، ہوں کسی کو پوچھئے بھی تو کون ہے، تو اگلا یہ آ کے مینوں تو کوئی پتہ ہی نہیں، تو پاگل پنا نہیں تو ہو کی کون وشواس کرے گا بھائی سچ پیا کہندا، پر یقین جانو سچ کہہ رہا سی، وہ کہندا ہے چے تد بھی رے اے مسلمانم کے مد خود خدا نمے دانم، نہ ترساؤ یہودیم نہ گبرم نہ مسلمانم، کہندا میں عیسائی نہیں ہاں، یہودی نہیں ہاں، پارسی نہیں ہاں، تے اے مسلمانوں سن لو میں مسلمان بھی نہیں ہاں، ہوں کسے حد تک انج مسلمان سی، تبریز تو آیا سی، ایران دے شہر تبریز شمج اس دا نام سی، ایرانی مسلمان سی، تعلیم اس نے قرآن دی پراپت کی تھی عراق دے چوں بغداد دے چوں، تے گھومدا پھردا آ گیا ہندوستانی سادھواں تو متاثر ہو کے ہندوستان اتھے وچرن لگ پے، اتھے اس دا جڑا وچرنا ہے عام بادشاہاں نوں چنگا نہ لگیا تے پیش کر دیتے گئے بادشاہ دے سامنے، تے بادشاہ نے سوال کر دیتا کون ہے، دس تو کون ہے، پہلے تیرا نام دھام لکھیے، کہندا ہے چے تد بیرے اے مسلمانم کہ من خود را نہ میدان، نہ ترساؤ یہودیم نہ گبرم نہ مسلمان، اے بادشاہ سن لے میں مسلمان نہیں ہاں، پر یہ بھی سن لے میں عیسائی بھی نہیں ہاں، یہودی نہیں ہاں، پارسی نہیں ہاں۔ دس سکتا ہوں کتنے ہوں کدھر ملتان دستا تو گل بن جانی سی بادشاہ کا مسئلہ حل ہو جانا سی بادشاہ پوچھتا سی اچھا تو ہی دس پھر آیا کتوں ہوں کتنے کہ مکان را لا مکان باشد نشانم بے نشان باشد دوئی را چون بدر کردم دو عالم را یکے دیدم کہ جتوں کا میں واسی ہاں وہ لا مکان ہے وہ چکر چین کوئی نہیں میں رنگ روپ نہیں دس جتھے میں رہنا وہ لا محدود ہے وہ حدود نہیں نے وہ سرحد کتنے ختم نہیں ہوتی بھائی اتنے تک ہی ہے تو وہ مکان چار دیواری نہیں ہے کوئی دیوارا نہیں بنی ہوئی مکان آ لا مکان باشد نشان بے نشان باشد نشان نہیں ہے چکر چین نہیں ہے تو بادشاہ پوچھتا ہے اس ملک دے تو کس طرح چلا گیا جتھے کوئی نام و نشان ہی کوئی نہیں چکر چین ہی کوئی نہیں کہندا ہے دوئی را چوں بدل کر دم دو عالم را یکے دیدم جس دن دی دوئی میری اکھاں چوں مٹ گئی ہے دبدا ختم ہوئی ہے سارا جگت خدا دا روپ دسیا تے ہن میں خدا دے وچ ہی ہاں اور کدھرے نہیں دوئی را چوں بدل کر دم دو عالم را یکے دیدم ہن میں تھوں نہ پوچھو میں کون جس طرح دا تسی میرے نال لیبل لاندے ہو میں نہیں مننا نہ میں عراقی ہاں نہ میں ایرانی ہاں بھگت انہ ساریاں دیواراں تو اچا ہوں ان بندے نے بڑیاں دیواراں کھڑیاں کیتیاں ہیں بہت اتنیاں دیواراں مذہب دیاں دیواراں ذات دیاں دیواراں پات دیاں دیواراں ورن دیاں دیواراں نام دیاں دیواراں نسل دیاں دیواراں بولی دیاں دیواراں امیری دیاں دیواراں غریبی دی دیواراں ہوں تسی گنتے جاؤ انیاں دیواراں کدی بڑی مشکل نال ایک قد دیوار توڑی تے ہزاراں ہوڑ کر گئی اور اج تک دیواراں ٹوٹ نہیں سکیاں موجود نے رنگ دی نسل دی تن دی غریبی دی ذات دی پات دی ورن دی مذہب دی گنتی کرتے جاؤ بڑیاں دیواراں نے اور انیاں دیواراں دے ہوندے بندہ بندے نال کس طرح ملے انیاں دیواراں کھڑی نے ایک بندے تے بندے دے وچکار ہزاراں دیواراں نے منک دا منک نال ملنا بڑا اوکھا ہو گیا بندے نوں بندے دے درشن نہیں ہوندے منک نو ہوں منک دے درشن نہیں آتے جی ہندو کسی نو ویکھدا ہے تو انہوں مسلمان دے درشن ہوندے نے بندے دے نہیں تے جی مسلمان ویکھدا ہے تو انہوں عیسائی دے درشن ہوندے نے بندے دے نہیں تے جی عیسائی ویکھدا ہے تو انہوں یہودی دے درشن ہوندے نے بندے دے نہیں جی یہودی ویکھدا ہے تو انہوں مسلمان دے درشن ہوندے نے کھما کرنی بندے دے درشن نہیں اور اسی طریقے نال وتکریاں نال جڑی بھری ہوئی دنیا ہے اس نو گرو نانک نے نہیں منیا اس واسطے گرو نانک نے کسی مذہب نو جنم نہیں دیتا دھرم نو جنم دیتا ہے کسی وقت اس کی پریبھاشا میں تھوڑے سامنے رکھاں گا انترا سکھ مذہب نہیں ہے ایک دھرم ہے ایسا دھرم جو ساریاں دیواراں نو توڑ کے اس درشٹی نو جنم دے سکے کہ مانک کی جات سب ہے ایک ہے پہچان تے اسی تے گرودوارے بھی ایک نہیں کر سکے اسی تے گرو بھی ونڈ لیندے ہاں گرودوارے ونڈ لیندے ہاں منک ونڈ لیندے ہاں بندے ونڈ لیندے ہاں اونج ونڈیا بندے نے بہت کچھ ہے دیکھو زمین ونڈی گئی ہے سمچی دنیا دی جڑی زمین ہے ونڈی ہوئی ہے اے لینڈ فلانے دی ہے تے لینڈ فلانے دی ہے انہاں دے نام پکے دا لیبل لگے ہوئے زمین دے نال حالانکہ کوئی زمین اے نہیں کہندی کہ میں فلانی ہوں دریا ونڈے گئے نے جتنے نے پہاڑ ونڈے گئے نے سارے دے سارے جھیلاں قدرت دیاں بنائیاں ہوئیاں ونڈیاں گئی ہیں سروور سارے دے سارے ونڈے جا چکے ہیں اے درخت جن نے بنسپتی یہ ونڈی جا چکی سب تقسیم ہو گئی ہوں اگر نہیں تقسیم ہویا تو صرف ایک میں دیکھا ہوں آسمان بھی ونڈیا جا چکے ہیں کوئی ملک دوسرے ملک دے آسمان کی خلاف ورزی نہیں کر سکتا بھائی تیرا جہاز ادھر آ گیا آئے دن پاکستان ہندوستان گڑبڑ رہی ہے چائنا تے بھارت گڑبڑ رہی ہے روس تے امریکہ چ رہی ہے بھائی انہوں کا جہاز ادھر آ گیا آسمان کی خلاف ورزی ایک ملک دوسرے ملک بھی نہیں کر سکتا یہ مطلب آسمان بھی ونڈیا تھا یہ بھی تقسیم ہو گئے ہوں بندے کا وس نہیں چلتا ہے سورج نو بھی ونڈ لے تو آ کے چاننا میرے گھر چی ہوں آلے دوالیا دہرا ہی بنیا رہے اندھکار بنیا رہے رب نے سورج اتنا اچا بنا دیتا اور اتنا مہان بنا دیتا بندے کی ونڈ تو پرے ہے پر جڑا بندہ آسمان نو ونڈ سکتا ہے زمین نو ونڈ سکتا ہے یقین جانو جی بندے کی کدھر سمرتھا کم آؤں انہیں سورج اج تک ونڈ لینا سی ਇਹ ਸਾਰਿਆਂ ਦਾ ਇੱਕ ਨਹੀਂ ਹੋਣਾ ਸੀ। ਔਰ ਪਰਮਾਤਮਾ ਤੇ ਸੂਰਜਾਂ ਦਾ ਮਹਾਨ ਸੂਰਜ ਹੈ ਨਾ, ਤੇ ਇਹ ਬੰਦੇ ਜੇ ਸੂਰਜ ਸਾਰਿਆਂ ਦਾ ਇੱਕ ਹੋ ਸਕਦਾ ਤੇ ਰੱਬ ਸਾਰਿਆਂ ਦਾ ਇੱਕ ਨਹੀਂ ਹੋ ਸਕਦਾ? ਤੂੰ ਕਿਉਂ ਵੰਡ ਕੇ ਰੱਖ ਦਿੱਤੇ? ਤੇ ਜਿਹੜੇ ਵੰਡੇ ਨੇ ਉਹ ਰੱਬ ਹੈਨ ਵੀ ਨਹੀਂ, ਜੋ ਵੰਡਿਆ ਜਾ ਚੁੱਕਿਆ ਉਹ ਸੂਰਜ ਨਹੀਂ, ਦੀਵਾ ਹੋਵੇਗਾ। ਦੀਵੇ ਵੰਡੇ ਜਾ ਸਕਦੇ, ਸੂਰਜ ਨਹੀਂ ਵੰਡਿਆ ਜਾ ਸਕਦਾ। ਜੋ ਵੰਡਿਆ ਜਾ ਚੁੱਕਿਆ ਹੈ ਖਿਮਾ ਕਰਨੀ, ਉਹ ਰੱਬ ਨਹੀਂ ਹੋਵੇਗਾ, ਪਰਮਾਤਮਾ ਨਹੀਂ ਹੋਵੇਗਾ। ਪਰਮਾਤਮਾ ਦੇ ਨਾਮ ਤੇ ਕੋਈ ਪਖੰਡ ਹੋਵੇਗਾ, ਕੋਈ ਡੋਂਗ ਹੋਵੇਗਾ, ਪਰਮਾਤਮਾ ਨਹੀਂ ਹੋਵੇਗਾ, ਈਸ਼ਵਰ ਨਹੀਂ ਹੋਵੇਗਾ। ਈਸ਼ਵਰ ਨਹੀਂ ਵੰਡਿਆ ਜਾ ਸਕਦਾ, ਪਰਮਾਤਮਾ ਨਹੀਂ ਵੰਡਿਆ ਜਾ ਸਕਦਾ। ਔਰ ਗਜ਼ਬ ਦੀ ਗੱਲ ਹੈ, ਲੋਕੀ ਕਹਿੰਦੇ ਨੇ ਇਹ ਮੁਸਲਮਾਨਾਂ ਦਾ ਰੱਬ, ਇਹ ਹਿੰਦੂਆਂ ਦਾ ਰੱਬ। ਔਰ ਇਸ ਵਾਸਤੇ ਅਸੀਂ ਇਹ ਨਹੀਂ ਕਹਿ ਸਕਦੇ ਇਹ ਰੱਬ ਸਿਰਫ ਸਿੱਖਾਂ ਦਾ, ਕਾਰਨ ਸਾਡੇ ਵਿੱਚ ਗੁਰੂਆਂ ਦੀ ਹੋਂਦ ਸਿਰਫ ਗੁਰੂਆਂ ਦੇ ਰੂਪ ਦੇ ਵਿੱਚ, ਰੱਬ ਦੇ ਰੂਪ ਦੇ ਵਿੱਚ ਨਹੀਂ। ਇਤਨੀ ਵੀ ਮੈਂ ਅਰਜ਼ ਕਰਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਫ਼ ਕਹਿ ਦਿੱਤਾ, ਜੋ ਹਮ ਕੋ ਪਰਮੇਸ਼ਰ ਉੱਚ ਰਹੇ ਤੇ ਸਭ ਨਰਕ ਕੁੰਡ ਮੈਂ ਪਰੇ, ਮੋਕੋ ਦਾਸ ਤਵਨ ਕਾ ਜਾਨੋ ਯਾ ਮੈਂ ਭੇਦ ਨ ਰੰਚ ਪਛਾਨੋ, ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸਾ। ਮੈਂ ਰੱਬ ਨਹੀਂ, ਰੱਬ ਦਾ ਦਾਸ ਹਾਂ। ਗੁਰੂ ਨਾਨਕ ਦੇਵ ਜੀ ਤੋਂ ਪੁੱਛਿਆ ਗਿਆ ਤੁਸੀਂ ਕੌਣ ਹੋ, ਸਾਹਿਬ ਕਹਿੰਦੇ ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਦਰ ਫਰਮਾ। ਬੜੀ ਨਿਰਮਾਣ ਮਨੁੱਖ ਦੀ ਮੂਰਤੀ ਆ ਤੇ ਨਾਨਕ ਨਾਮ ਮੇਰਾ ਜੋੜਿਆ ਗਿਆ, ਪਰ ਮੇਰੀ ਕਰਨੀ ਮਨੁੱਖਾਂ ਵਾਲੀ ਨਹੀਂ। ਮਾਨਸ ਮੂਰਤ ਹੈ ਨਾਨਕ ਨਾਮ ਕਰਨੀ ਕੁੱਤਾ ਦਰ ਫਰਮਾ। ਇਤਨੀ ਨਿਰਮਾਣ, ਇਤਨੀ ਗਰੀਬੀ। ਤੋ ਮੈਂ ਅਰਜ਼ ਕਰਾਂ, ਜਦ ਇਸ ਤਰ੍ਹਾਂ ਦੀਆਂ ਵਿਤਕਰਿਆਂ ਤੋਂ, ਵਰਨ ਜ਼ਾਤ ਤੇ ਦੀਵਾਰਾਂ ਤੋਂ ਜਦ ਕੋਈ ਉੱਚੀ ਗੱਲ ਕਰਦਾ ਹੈ ਤੇ ਆਮ ਜਗਤ ਨਾਲ ਤਾਲਮੇਲ ਨਹੀਂ ਬੈਠਦਾ, ਵੰਡ ਵਾਲੀ ਗੱਲ ਚੰਗੀ ਲੱਗਦੀ ਹੈ। ਹੁਣ ਗੁਰੂ ਨੂੰ ਵੰਡੋ, ਗੁਰਦੁਆਰੇ ਵੰਡੋ, ਬੰਦਿਆਂ ਨੂੰ ਵੰਡੋ, ਇਹ ਗੱਲ ਚੰਗੀ ਲੱਗਦੀ ਆਮ ਲੋਕਾਂ ਨੂੰ। ਔਰ ਮੈਂ ਇਤਨੀ ਅਰਜ਼ ਕਰਦੇ ਹਾਂ, ਜੋ ਵੰਡਿਆ ਜਾ ਚੁੱਕਿਆ ਉਹ ਗੁਰੂ ਨਹੀਂ ਹੈ, ਜੋ ਵੰਡਿਆ ਜਾ ਚੁੱਕਿਆ ਉਹ ਰੱਬ ਵੀ ਨਹੀਂ, ਕਿਉਂਕਿ ਰੱਬ ਵੰਡਿਆ ਹੀ ਨਹੀਂ ਜਾ ਸਕਦਾ। ਦੀਵੇ ਵੰਡੇ ਜਾ ਸਕਦੇ ਨੇ, ਸੂਰਜ ਨਹੀਂ ਵੰਡਿਆ ਜਾ ਸਕਦਾ। ਹੁਣ ਬੰਦੇ ਦੀ ਕੋਸ਼ਿਸ਼ ਬੜੀ ਹੈ ਕਿ ਵੰਡੀਏ, ਤਕਸੀਮ ਕਰੀਏ। ਔਰ ਆਪ ਸੁਣ ਕੇ ਹੈਰਾਨ ਹੋਵੋ ਕਿ ਜਦ ਇਹ ਗੱਲ ਸ਼ਮਸ ਤਬਰੇਜ਼ ਨੇ ਆਖੀ ਕਿ ਮੈਂ ਤੇ ਉਸ ਦੁਨੀਆਂ ਦਾ ਮਾਲਕ ਹਾਂ ਜੋ ਨਿਸ਼ਾਨ ਤੇ ਚੱਕਰ ਚੈਨ ਤੋਂ ਨਿਆਰੀ ਹੈ, ਐਸੇ ਗੱਲ ਤੇ ਬਾਦਸ਼ਾਹ ਨੂੰ ਗੁੱਸਾ ਆ ਗਿਆ, ਪਾਗਲ ਹੈ, ਬਿਲਕੁਲ ਪਾਗਲ ਹੈ। ਔਰ ਹੁਕਮ ਕੀ ਕੀਤਾ ਹੁਣ, ਦੇਖੋ ਚੋਰੀ ਨਹੀਂ ਕੀਤੀ, ਯਾਰੀ ਨਹੀਂ ਕੀਤੀ, ਗੁੱਸਾ ਕਿਤਨਾ ਬਾਦਸ਼ਾਹ ਦਾ, ਇਹਦੀ ਖੱਲ ਲਾਓ ਜ਼ਿੰਦਾ ਔਰ ਪੁੱਠੀ ਲਾਓ। ਇਹ ਕਹਿਣ ਲੱਗਾ ਬਾਦਸ਼ਾਹ ਤੁਹਾਡੇ ਜਲਾਦਾਂ ਨੂੰ ਖੇਚਲ। ਗੁਰੂ ਅਰਜਨ ਦੇਵ ਜੈਸੀ ਮਹਾਨ ਸ਼ਖਸੀਅਤ ਨੂੰ ਉਬਲਦੀ ਦੇਗ ਵਿੱਚ ਬਿਠਾ ਦੇਣਾ, ਤਿਆਗ ਤੇ ਵੈਰਾਗ ਦੀ ਮੂਰਤੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਚਾਂਦਨੀ ਚੌਂਕ ਦੇ ਸ਼ਹੀਦ ਕਰਨਾ, ਤੇ ਵਕਤ ਦੇ ਅਵਤਾਰੀ ਪੁਰਸ਼ ਸ਼੍ਰੀ ਰਾਮ ਨੂੰ 14 ਸਾਲ ਬੰਨ ਦੀ ਖਾਕ ਛਾਣਨ ਦੇ ਉੱਤੇ ਮਜਬੂਰ ਕਰਨਾ, ਕਹਿਣਾ ਪੈਂਦਾ ਹੈ ਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ, ਤਾਲਮੇਲ ਨਹੀਂ ਬੈਠਦਾ, ਸੰਬੰਧ ਨਹੀਂ ਜੁੜਦਾ। ਉਹ ਕਿਸੇ ਹੋਰ ਦੁਨੀਆਂ ਦੇ ਮਾਲ, ਉਹ ਕਿਸੇ ਹੋਰ ਦੁਨੀਆਂ ਦੀ ਗੱਲ ਕਰ ਦੇਣ, ਅਸੀਂ ਕਿਸੇ ਹੋਰ ਦੁਨੀਆਂ ਦੀ ਗੱਲ ਸੁਣਨਾ ਚਾਹੁੰਦੇ ਹਾਂ, ਟਕਰਾਅ ਹੋ ਜਾਂਦਾ, ਗੱਲ ਸਮਝਦੇ 'ਚ ਨਹੀਂ ਆਉਂਦੀ। ਅਸੀਂ ਕੁਛ ਕਹਿੰਦੇ ਹਾਂ, ਉਹ ਕੁਛ ਕਹਿੰਦੇ ਨੇ, ਅਸੀਂ ਕੁਛ ਸੁਣਨਾ ਚਾਹੁੰਦੇ ਹਾਂ, ਉਹ ਕੁਛ ਸੁਣਾਉਣਾ ਚਾਹੁੰਦੇ ਨੇ, ਤਾਲਮੇਲ ਨਹੀਂ ਬੈਠਦਾ। ਤੋ ਮਨਸੂਰ ਦੀਆਂ ਗੱਲਾਂ ਨਾਲ ਤਾਲਮੇਲ ਨਾ ਬੈਠਾ, ਕਹਿੰਦੇ ਵਕਤ ਦੇ ਹੁਕਮਰਾਨ ਨੇ ਕਹਿ ਦਿੱਤਾ ਸੂਲੀ ਤੇ ਚੜ੍ਹ। ਚਾਰੋਂ ਪਾਸੇ ਭੀੜ ਜਮ੍ਹਾਂ ਸੀ ਤੇ ਬਾਦਸ਼ਾਹ ਦਾ ਹੁਕਮ ਸੀ ਵੀ ਫਾਂਸੀ ਤੇ ਚਾੜਨ ਤੋਂ ਪਹਿਲੇ ਇਹਨੂੰ ਪੱਥਰ ਮਾਰਨਾ। ਤੇ ਸ਼ਿਵਲੀ ਵੀ ਕੋਲ ਖੜਾ ਸੀ, ਜਿਹਦੇ ਬਾਰੇ ਮਨਸੂਰ ਦਾ ਫੈਸਲਾ ਸੀ, ਮੈਨੂੰ ਜਾਣਦਾ, ਮੈਨੂੰ ਸਮਝਦਾ, ਜਿਸ ਰਸ ਦਾ ਮੈਂ ਮਾਲਕ ਹਾਂ, ਜਿਸ ਗੁੱਜੇ। ਪਰ ਸ਼ਿਵਲੀ ਕੰਬ ਗਿਆ। ਔਰ ਮੈਂ ਇਤਨੀ ਅਰਜ਼ ਕਰਦੇ ਹਾਂ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਕਹਿਣਾ ਹੈ, ਜਗਤ ਦੇ ਵਿੱਚ ਸੰਗੀ ਸਾਥੀ ਸੁੱਖ ਦੇ ਨੇ, ਦੁੱਖ ਦੇ ਨੇ, ਸੁੱਖ ਮੈਂ ਬਹੁ ਸੂ ਤੇ ਆਲੇ ਦੁਆਲੇ ਜਿਤਨੀ ਭੀੜ ਸੀ ਅੱਜ ਨਹੀਂ ਸੀ। ਤੇ ਸ਼ਿਵਲੀ ਦੇ ਕੋਲ ਇੱਕ ਗੁਲਾਬ ਦਾ ਫੁੱਲ ਸੀ, ਉਹਨੇ ਫੁੱਲ ਮਾਰੇ। ਇਤਿਹਾਸ ਕਹਿੰਦਾ ਮਨਸੂਰ ਰੋ ਉੱਠੇ ਤਾਈਆਂ ਮਾਰ ਕੇ। ਜਦ ਸ਼ਿਵਲੀ ਕੋਲ ਗਿਆ ਤੇ ਕਹਿੰਦਾ ਮਿੱਤਰਾ, ਲੋਕਾਂ ਨੇ ਪੱਥਰ ਮਾਰੇ, ਤੇਰਾ ਸਰੀਰ ਲਹੂ ਲੁਹਾਨ ਕਰ ਛੱਡਿਆ, ਤੂੰ ਹੱਸਦਾ ਰਿਹਾ ਤੇ ਮੈਂ ਤੇ ਤੈਨੂੰ ਫੁੱਲ ਮਾਰਿਆ, ਸਿਰਫ ਫੁੱਲ, ਤੇ ਤੂੰ ਰੋ ਉੱਠਿਆ। چیخ پہ ہیں. اس وقت منصور کہنے لگا تو فل پیٹ نہیں کیتا مارے تے مارن نال چوٹ لگتی. سوال مارن دا ہے تو کی ماریا ہے, کسے نے پتھر ماریا, کسے نے پھل ماریا, ماریا ہے مارن نال چوٹ لگتی. اے شبلی مارن نال چوٹ لگتی, جنہاں نے پتھر مارے میرا تن زخمی کیتا ہے, تو پھل ماریا ہے میرا ہردہ زخمی کر کے رکھ دیا. جنہاں نے مینوں پتھر مارے نے بے وقوف سن, نادان سن, تو مینوں پھل ماریا ہے گیانی سی, تو جاندا سی رمز دا, تینوں پتا سی بھید کا, تینوں پتا سی جس دنیا کا میں مالک ہاں وہ تو بھی تینوں پتا سی. تو ماریا پھل, تیری پھل نے بڑی سٹ پچائی, بڑا گہرا زخم کیتا, اور میں یہ سوچن تے مجبور ہو گیا کہ مورک تے مورک ہیں, سیانے بھی مورک نے, مورک تے مورتا پھسے ہوئے ہیں, سیانہ بھی انہاں دی قابو وچ آ جاندا. اے شبلی تیرے پھل نے بڑی چوٹ پچائی, تے میں جس وقت پھانسی دے تختے تے کھڑا سی سوچ رہا سی اے خدا میں بہتی دنیا تے تیرے نال نہیں جوڑ سکیا, ایک شبلی نو جوڑیا, پر اج میں نراش ہاں, کہہ سکدا رب میں کچھ بھی نہیں کر سکے. اور دو لفظ جے تسی برداشت کر سکو تے میں کہہ دیا, ہر اوتاری پرش اس سنسار تو نراش گئے, مایوس گئے, جو کچھ چاہتا سی نہیں کر سکے. کارن انہیں دیکھیا سڈا من روگی تے علاج کران نو کوئی راضی نہ, دوائی لین نو کوئی راضی نہ, وہ اوشدی کھان نو کوئی راضی نہ, بچارا اوشدی لے کے واپس چلا گیا, بڑیاں دوائیاں سن وہ دیکھو واپس چلا گیا. یہ ٹھیک ہے تن کا روگ سڈے کول ہوئے تے ڈاکٹر کول چلے جانے ہیں یا بلانے ہیں, تے باقی دیشوں میں تے باقاعدہ فیس بھی دینی پہنتی ہے, ڈاکٹر بلاؤ فیس بھی دینی پہنتی, خرچ بھی کرنا پہنتا ہے. پر وہ وید جو بنا بلائے گھر پہنچتا سی سجن ٹھگ دے کوڈے راکشس تے کوڑیاں دے مکے دے حاجی اور سمیر پربت دے جوگی, وہ وید جو بنا بلائے پہنچتا سی بنا فیس دے پہنچتا سی پھر بھی لوگوں نے بھوتنا تے بتالا کہہ دیا, پھر بھی جڑی وہ دوائی دینا چاہتا سی لوگوں نے لین تو انکار کیتا, پھر بھی جڑی اس کی وہ بننا چاہتا سی لوگ قبول نہ کر سکے, کارن کی تال مل نہ بیٹھے. کہنے لگے پتہ نہیں کہڑی دنیا کی گل کرتا ہے, کس جگت کی گل کرتا ہے, دنیا کا خوش قسمت بندہ ہے جہاں تال مل بیٹھ جائے گرو کے بچنا ستگر کی باعی ستسنگ سمجھ لو, اس بندے کو دھن بھی ہے تے دھرم بھی ہے, یہ دھن کما کی جاچ بھی آ گئی, یہ دھرم کما کی جاچ بھی آ گئی, ورنہ سمچے جگت نو دھن کما کی جاچ آتی ہے, دھرم کما کی جاچ کسی کسی نو آتی. دھن ملتا ہے جب برتی نو باہر مکھی کریے, اور دھرم ملتا ہے جب برتی نو اندر مکھی کریے. دھرم کی دولت اندر پی ہے, نومند امرت پرب کا نام دیہی میں اس کا وشرام, برتی کا پرواہ اندر کریے, سرت کا پرواہ اندر کریے, تے نام کا خزانہ لب پہندا ہے, جتے لب دے ہاں سب کچھ لب پہندا ہے. او خزانہ کی ہے, او دولت کی ہے, اے دی چرچہ میں پھر کل آپ جی دے سامنے جو ہے کرانگا. ایک سمیتک گردوارے وچ جب جی صاحب دی کتھا آرمب کیتی سی تو پھر بار بار مینو خیال آ گیا کہ ایک لڑی وار جڑی وچار دھارا ہوندی ہے پچھلی لڑی دے سروتے نہ ہون تے اگاں نویں گل توڑن دا میرا کوئی ہی نہ بنیا, اس واسطے میں کھلیاں وچاراں پڑے.